ਬਿਲਾਵਲ ਗਾਉਂਡ ਆਜ ਨਾਮੇ ਬੀਠਲ ਦੇਖਿਆ।
ਨਾਮਦੇਵ ਜੀ ਨੇ ਜਦੋਂ ਸਾਰਿਆਂ ਦੀ ਉਪਾਸਨਾ ਦਾ ਖੰਡਨ ਕਰਤਾ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ, ਨਾਮ ਤੋਂ ਬਿਨਾਂ, ਉਸ ਇੱਕ ਗਾਇਤਰੀ ਦੇ ਮੰਤਰ ਪਾਸ਼ ਤੋਂ ਆਇਆ ਸੀ, ਉਹ ਗਾਇਤਰੀ ਦਾ ਜਾਪ ਕਰਦਾ ਸੀ। ਉਸ ਨਾਮਦੇਵ ਨੂੰ ਕਿਹਾ ਕਿ ਹੇ ਨਾਮਦੇਵ, ਤੂੰ ਸੂਰਜ ਦਾ ਮੰਤਰ ਜਿਹੜਾ ਗਾਇਤਰੀ ਹੈ ਉਹਦਾ ਜਾਪ ਕਰਿਆ ਕਰ, ਜੋ ਸਾਰੀਆਂ ਜੋਤੀਆਂ ਦਾ ਮਾਨੀ ਸੂਰਜ ਹੈ ਉਹਦਾ ਗਾਇਤਰੀ ਮੰਤਰ ਹੈ ਉਹਦਾ ਜਾਪ ਕਰਿਆ ਕਰ। ਤਾਂ ਭਗਤ ਨਾਮਦੇਵ ਜੀ ਹੁਣ ਆਪਣੇ ਵਿਆਪਕ ਸਰੂਪ ਵਿੱਚ ਲੀਨ ਹੋਏ ਹੋਏ ਇਸ ਨੂੰ ਵੀ ਸਿੱਖਿਆ ਦਿੰਦੇ ਹੈ, ਅਵਤਾਰਾਂ ਦੀ ਉਪਾਸਨਾ ਚ ਫਸਿਆ ਨੂੰ ਨਿਰਾਕਾਰ ਦੀ ਉਪਾਸਨਾ ਚ ਲਾਉਂਦੇ ਹਨ, ਜਿਹੜੇ ਆਕਾਰਾਂ ਚ ਫਸੇ ਹੈ ਉਹਨੂੰ ਆਕਾਰਾਂ ਤੋਂ ਛੁਡਾ ਕੇ ਵਾਹਿਗੁਰੂ ਵੱਲ ਜੋੜਦੇ ਹਨ। ਨਿੰਦਿਆ ਨਹੀਂ ਕਿਸੇ ਦੀ, ਜਦੋਂ ਪਹਿਲੀ ਪੌੜੀ ਚੜ੍ਹਦੀ ਹੈ ਦੂਜੀ ਪੌੜੀ ਦੇ ਚੜ੍ਹਨ ਵਾਸਤੇ ਤੰਬਾ ਛੱਡਣਾ ਹੀ ਪੈਂਦਾ ਹੈ। ਇਸੇ ਪ੍ਰਕਾਰ ਜਿਹੜੇ ਸਰਗੁਣ ਦੇ ਉਪਾਸ਼ਕ ਹੈ, ਇਹਨਾਂ ਦੇਵਤਿਆਂ ਦੇ ਉਪਾਸ਼ਕ ਹੈ, ਉਹਨਾਂ ਦੇ ਵਿੱਚ ਅਨੇਕਤਾ ਹੀ ਦਿਖਾ ਕਰਕੇ ਭਗਤ ਜੀ ਨਿਰਗੁਣ ਸਰੂਪ ਵਿੱਚ ਜੋੜਨਾ ਚਾਹੁੰਦੇ ਹਨ।
ਆਜ ਨਾਮੇ ਬੀਠਲ ਦੇਖਿਆ,
ਭਗਤ ਨਾਮਦੇਵ ਜੀ ਕਹਿੰਦੇ ਨੇ ਬੀਠ ਦੀ ਉਤਪਤੀ ਥਾ ਸਥਿਤੀ ਕਰਨ ਵਾਲਾ ਲੈ ਪਰਲੋ ਕਰਨ ਵਾਲਾ ਸਰਵਪਾਲਕ ਸਰਵਕਾਲਕ ਸਰਵ ਕੋ ਪੁਰਕਾਲ ਜੋ ਪਰਮੇਸ਼ਵਰ ਹੈ, ਬੀਠ ਪੁੰਡਰੀਕ ਭਗਤ ਜੀ ਤੇ ਲੈਣੇ ਕਰਕੇ ਮਹਾਰਾਜ ਨਾਲ ਬੀਠਲ ਪਿਆ ਹੋਇਆ। ਬੀਠ ਕਿੱਟ ਸੀ ਪੰਡੀਤ ਭਗਤ ਦੱਖਣ ਦੇ ਵਿੱਚ ਉਪਾਸਨਾ ਕਰਦਾ ਸੀ, ਇੱਥੇ ਮਹਾਰਾਜ ਸਰਗੁਣ ਸਰੂਪ ਧਾਰ ਕੇ ਦਰਸ਼ਨ ਦਿੱਤੇ। ਇਹਦੇ ਕੋਲ ਹੋਰ ਕੋਈ ਚੀਜ਼ ਆਦਰ ਵਾਸਤੇ ਨਹੀਂ ਸੀ, ਸਿਰਾਣੇ ਵਾਸਤੇ ਇੱਟ ਰੱਖੀ ਸੀ, ਉਸ ਇੱਟ ਨੂੰ ਗ੍ਰਹਿਣ ਕਰਕੇ ਬੀਠਲ ਨਾਮ ਮਹਾਰਾਜ ਪਿਆ। ਸੋ ਨਾਮਦੇਵ ਜੀ ਕਹਿੰਦੇ ਹਨ,
ਆਜ ਨਾਮੇ ਬੀਠਲ ਦੇਖਿਆ।
ਨਾਮਦੇਵ ਜੀ ਕਹਿੰਦੇ ਅੱਜ ਬੀਠਲ ਉਤਪਤੀ ਪਾਲਣਾ ਕਰਨ ਵਾਲੇ ਈਸ਼ਵਰਾਂ ਪ੍ਰਜਾਮੀ ਜੀ ਨੇ ਦਰਸ਼ਨ ਸਿਖਿਆਪ ਕਰਕੇ ਗੁਰਾਂ ਦੁਆਰਾ ਦੇਖੇ ਹੈ।
ਮੂਰਖ ਕੋ ਸਮਝਾਓ,
ਜਿਹੜੇ ਪਰਮੇਸ਼ਰ ਨੂੰ ਸਰਵ ਵਿਆਪੀ ਨੂੰ ਜਾਣਦੇ, ਇੱਕ ਦੇਸੀ ਮੰਨੀ ਬੈਠੇ ਹੈ, ਆਕਾਰਾਂ ਚ ਬੱਝੇ ਪਏ ਹੈ, ਉਹਨਾਂ ਨੂੰ ਸਮਝਾਉਣਾ ਹੈ ਅਸੀਂ। ਸ਼ਾਸਤਰ ਗਿਆਨ ਤੋਂ ਹੀਣੇ ਹਨ, ਉਹਨਾਂ ਨੂੰ ਸਮਝਾਉਣਾ ਕਰਦੇ ਹਾਂ। ਇਹ ਭਾਈ
ਰਹਾਉ ਪਾਂਡੇ ਤੁਮਰੀ ਗਾਇਤਰੀ,
ਕਹਿਣ ਲੱਗਾ ਪੰਡਾ ਜੀ ਗਾਇਤਰੀ ਮੰਤਰ ਦਾ ਜਾਪ ਕਰਨਾ ਸਭ ਤੋਂ ਸ੍ਰੇਸ਼ਟ ਹੈ। ਹਮ ਤਾਂ ਸੂਰਜ ਦੀ ਉਪਾਸਨਾ ਕਰਦੇ ਹਾਂ ਜੋ ਸਾਰਿਆਂ ਨੂੰ ਪ੍ਰਕਾਸ਼ ਕਰਦਾ ਹੈ। ਤਾਂ ਆਪ ਕਹਿੰਦੇ ਹਨ,
ਪਾਂਡੇ ਤੁਮਰੀ ਗਾਇਤਰੀ,
ਪੰਡੇ ਆ ਤੁਹਾਡੀ ਜਿਹੜੀ ਗਾਇਤਰੀ ਮੰਤਰ ਵੇਦ ਦਾ ਮੁੱਢ ਮੰਤਰ,
ਲੋਧੇ ਕਾ ਖੇਤ ਖਾਤੀ ਸੀ,
ਵਜ਼ੀਰ ਸਾਹਿਬ ਨੇ ਇਸ ਗਾਇਤਰੀ ਦਾ ਰੂਪ ਇਉਂ ਦੱਸਿਆ ਕਿ ਚੰਦ ਸੂਰਜ ਦੇ ਜੋਤ ਅਨੂਪ ਜੋਤੀ ਅੰਤਰ ਬ੍ਰਹਮਾ ਰੂਪ ਕਸਰ ਕੀਤਾ ਹੈ।
ਲੋਧੇ ਕਾ ਖੇਤ ਖਾਤੀ ਸੀ,
ਲੋਧਾ ਜੱਟ ਸੀ ਇੱਕ, ਉਹਦਾ ਇਹ ਖੇਤ ਖਾਂਦੀ ਸੀ ਜਿਹੜੀ ਤੁਹਾਡੀ ਗਾਇਤਰੀ ਹੈ।
ਲੈ ਕਰ ਖੇਗਾ ਟਗਰੀ ਤੋਂ,
ਲੋਧੇ ਜੱਟ ਨੇ ਉਹਨੂੰ ਕੀ ਪਤਾ ਸੀ ਗਾਇਤਰੀ ਹੈ ਵਿਚਾਰੀ ਗਊ ਰੂਪ ਧਾਰ ਕੇ ਆਈ ਹੋਈ ਹੈ, ਲੈ ਕੇ ਠੇਗਾ ਸੋਟਾ ਲੈ ਕੇ ਉਹਦੀ ਲੱਤ ਤੋੜਤੀ, ਗਾਇਤਰੀ ਗਊ ਬਣੀ ਹੋਈ ਜੀ।
ਲਾਂਗਤ ਲਾਂਗਤ ਜਾਤੀ,
ਉਹਨੇ ਲੰਗ ਮਾਰ ਦੀ ਲੱਤ ਟੁੱਟੀ ਤੇ ਲੰਗ ਮਾਰ ਕੇ ਤੁਰਨਾ ਸੀ ਨਾ, ਪਸ਼ੂ ਨੇ ਲੰਘੀ ਲੰਘੀ ਜਾਂਦੀ ਅਸੀਂ ਵੇਖੀ ਹੈ। ਤੂੰ ਦੱਸ ਉਹਦੀ ਉਪਾਸਨਾ ਕਰਨਾ, ਇਹਦੀ ਵਾਰ ਦੇ ਇਸ ਪ੍ਰਕਾਰ ਹੈ। ਪ੍ਰਸੰਨ ਸਾਹਿਬ ਸੁਣੇ ਜੀ, ਬ੍ਰਹਮਾ ਦੀ ਗਾਇਤਰੀ ਇੱਕ ਇਸਤਰੀ ਮੰਨੀ ਹੈ, ਇੱਕ ਗਾਇਤਰੀ ਮੰਤਰ ਮੰਨਿਆ ਹੈ, ਅਤੇ ਇੱਕ ਸਵਿਤਰੀ ਬ੍ਰਹਮਾ ਦੀ ਇਸਤਰੀ ਮੰਨੀ ਹੈ, ਇੱਕ ਸਵਸਤੀ ਮੰਨੀ ਹੈ। ਇਹ ਜਸਵੰਤ ਸਾਹਿਬ ਸੰਗੇ ਜੀ, ਬ੍ਰਹਮਾ ਜੀ ਨੇ ਆਪਣੀ ਸ੍ਰਸ਼ਟੀ ਜਿਹੜੀ ਪੁੱਤਰੀ ਸੀ ਉਹਦੇ ਨਾਲ ਵਿਸ਼ਤ ਕਰਕੇ ਰੋਹਣੀ ਨਾਵੇਂ ਪੁੱਤਰ ਪੈਦਾ ਕਰ ਲਿਆ। ਇਹ ਕਹਿਣ ਲੱਗਾ ਬ੍ਰਹਮਾ ਕਿ ਹੇ ਗਾਇਤਰੀ, ਤੂੰ ਰਿਸ਼ੀਆਂ ਮੁਨੀਆਂ ਚ ਮੇਰੀ ਭੰਡੀ ਨਾ ਕਰੀ, ਪ੍ਰਚਾਰ ਨਾ ਕਰੀ, ਤੇ ਇਹ ਮੇਰੇ ਮੈਨੂੰ ਪਾਪ ਨਾ ਲੱਗੇ ਜਿਸ ਪ੍ਰਕਾਰ ਤੂੰ ਗੁਪਤ ਰੱਖੀ ਗੱਲ। ਇਹ ਕਹਿਣ ਲੱਗੀ ਮੈਂ ਤਾਂ ਨੀ ਗੁਪਤ ਰੱਖ ਸਕਦੀ। ਇਹ ਗੱਲ ਸੁਣ ਕੇ ਫਿਰ ਸਵਿਤਰੀ ਜਿਹੜੀ ਇਹਦੀ ਇਸਤਰੀ ਸੀ ਬ੍ਰਹਮਾ ਦੀ, ਉਹਨੂੰ ਕਹਿੰਦਾ ਇਹਦੇ ਨਾਲ ਲੜ ਥੋੜਾ ਜਿਹਾ। ਜਦੋਂ ਸਵਿਤਰੀ ਲੜ ਪੜੀ ਉਸ ਵੇਲੇ ਜਿਹੜੀ ਸੀ ਗਾਇਤਰੀ ਇਹਨੇ ਨੂੰ ਕੁੱਟਿਆ। ਸਵਿਤਰੀ ਜਦੋਂ ਕੁੱਟੀ ਤੇ ਉਹ ਰੋਂਦੀ ਰੋਂਦੀ ਬ੍ਰਹਮਾ ਕੋਲੇ ਗਈ, ਬ੍ਰਹਮਾ ਨੂੰ ਸ਼ਰਾਪ ਦੇ ਦਿੱਤਾ, ਜਾ ਤੂੰ ਈਰਖਾ ਕਰਨੀ ਹੈ ਮੇਰੀ ਇਸਤਰੀ ਨਾਲ, ਇਹ ਸ੍ਰਸ਼ਟੀ ਦੇ ਜਿਹੜਾ ਪਾਪ ਕੀਤਾ ਮੇਰਾ ਲੁਕਾਉਂਦੀ ਨੀ, ਜਾ ਮਾਤ ਲੋਕ ਵਿੱਚ ਗਊ ਬਣ ਕੇ ਧੁੱਪ। ਇਹ ਬ੍ਰਹਮਾ ਦੇ ਸ਼ਰਾਫ ਕਰਕੇ ਫਿਰ ਮਾਤ ਲੋਕ ਦੀ ਗਊ ਬਣ ਕੇ ਫਿਰਦੀ ਸੀ ਗਾਇਤਰੀ। ਉਹ ਜਿਹੜੀ ਗਾਇਤਰੀ ਸੀ ਇਹਦੀ ਇਸਤਰੀ ਬ੍ਰਹਮਾ ਦੀ, ਉਹ ਇਸ ਪ੍ਰਕਾਰ ਲੋਧੇ ਜੱਟ ਗੋਤ ਵਾ ਲੋਧਾ, ਇਹਨੂੰ ਗੰਗਾ ਦੇ ਕਿਨਾਰੇ ਲੋਕ ਜਿਹੜੇ ਵੱਸਦੇ ਹੈ ਉਹਦਾ ਇਹ ਖੇਤ ਖਾਂਦੀ ਸੀ।
ਲੈ ਕਰ ਠੇਗਾ ਟਗਰੀ ਤੂੰ,
ਉਸਨੂੰ ਸੋਟਾ ਲੈ ਕੇ ਲੱਤ ਤੋੜ ਦਿੱਤੀ ਇਸ ਗਊ ਬਣੀ ਦੀ, ਬ੍ਰਹਮਾ ਦੇ ਸਰਾਫ ਕਰਕੇ ਜਿਹੜੀ ਗਊ ਬਣ ਕੇ ਉਤਰੀ ਹੋਈ ਸੀ।
ਲਾਂਗਤ ਲਾਂਗਤ ਜਾਤੀ
ਲੰਗ ਮਾਰਦੀ ਜਾਂਦੀ ਸੀ, ਦੇਖੀ ਹੈ ਤੂੰ ਦੱਸ। ਉਹਦਾ ਉਪਵਾਸ ਕਹਿਣ ਝੱਟ ਮੁੱਕਰ ਗਿਆ, ਕਹਿੰਦੇ ਨਹੀਂ ਮੈਂ ਤੈਨੂੰ ਤਾਂ ਹੀ ਹਿੰਦੂ ਇਹਨਾਂ ਕਹਿਣਾ ਨਾ। ਇਸ ਪ੍ਰਕਾਰ ਸਾਹਿਬ ਸੰਗੇ ਜੀ ਜਦੋਂ ਮੁੱਕਰ ਗਿਆ, ਫਿਰ ਕਹਿੰਦੇ ਤੂੰ ਗਾਇਤਰੀ ਮੰਤਰ ਵੀ ਹੈ ਉਹਦੀ ਗੱਲ ਸੁਣ ਤੈਨੂੰ ਦੱਸੀਏ। ਪਾਂਡੇ ਤੁਮਰੀ
ਪਾਂਡੇ ਤੁਮਰਾ ਪਾਂਡੇ ਤੁਮਰੀ ਗਾਇਤਰੀ,
ਇਹ ਪੰਡਿਆ ਤੁਹਾਡੀ ਜਿਹੜੀ ਗਾਇਤਰੀ ਮੰਨੀ ਤੁਸੀਂ ਮੰਨਣ ਵੀ ਸਾਡਾ ਗਾਇਤਰੀ ਮੰਤਰ ਹੈ। ਗਾਇਤਰੀ ਮੰਤਰ ਗੁਪਤ ਪੜ੍ਹਨਾ ਹੈ ਕਿ ਕਿਸੇ ਨੂੰ ਸੁਣਾਉਣਾ ਨਹੀਂ, ਕਹੋ ਹੋਏ ਕਿ ਇਸੇ ਪ੍ਰਕਾਰ ਹੈ ਹਿੰਦੂ ਗਾਇਤਰੀ ਕੋ ਗੁਪਤ ਜਪਿਓ ਕਾਹੂ ਕਿ ਤੁਰਕਾ ਪੁਕਾਰੇ ਵਾਂਗ ਦੇਤ ਹੋ। ਇਸ ਪ੍ਰਕਾਰ ਗੁਪਤ ਜਾਪ ਕਰਦੇ ਕਿਸੇ ਦੱਸਦੇ ਨਹੀਂ। ਉਹ ਜਿਸ ਵਕਤ ਇਹ ਜਾਪ ਕਰਦੇ ਸੀ, ਤੁਸੀਂ ਜਿਸ ਗਾਇਤਰੀ ਦਾ ਜਾਪ ਕਰਦੇ ਹੋ, ਇਸ ਗਾਇਤਰੀ ਦੇ ਜਾਪ ਕਰਨ ਵਾਲਾ ਸਾਧ ਸੰਗਤ ਜੀ ਵਿਸ਼ਵਾਮਿੱਤਰ ਸੀ। ਵਿਸ਼ਵਾਮਿੱਤਰ ਜਿਹੜਾ ਆਇਆ ਸੀ ਇਹਦਾ ਬੜਾ ਪ੍ਰਤਾਪ ਸੀ। ਇਹਨੇ ਬ੍ਰਹਮਾ ਦਾ ਤਪ ਕੀਤਾ, ਇੱਕ ਵਾਰ ਵਸ਼ਿਸ਼ਠ ਮੁਨੀ ਨੂੰ ਨਿੰਦਾ ਕੀਤਾ। ਇਹਨੂੰ ਵਸ਼ਿਸ਼ਠ ਮੁਨੀ ਨੇ ਨਿੰਦਾ ਕਰਨ ਤੋਂ ਸਾਰੀ ਫੌਜ ਨੂੰ ਇੱਕ ਨਿੱਕੀ ਜਿਹੀ ਕੁਟੀਆ ਚੋਂ ਤ੍ਰਿਪਤ ਕਰ ਦਿੱਤਾ। ਇਹ ਵਸ਼ਿਸ਼ਠ ਨੂੰ ਕਹਿੰਦਾ ਕਿੱਥੋਂ ਤੁਸੀਂ ਚੀਜ਼ ਆਉਂਦੀ ਹੈ? ਕਹਿੰਦੇ ਰਿਸ਼ੀਆਂ ਵਾਸਤੇ ਕਾਮ ਧੇਨ ਪਰਮੇਸ਼ਰ ਨੂੰ ਗਊ ਪੈਦਾ ਕੀਤੀ ਹੈ, ਉਦੋਂ ਸਾਰੀਆਂ ਚੀਜ਼ਾਂ ਪ੍ਰਾਪਤ ਕਰਕੇ ਹੇ ਰਿਸ਼ੀ ਰਾਜਾ ਤੇਰਾ ਨਿੰਦਾ ਕੀਤਾ ਹੈ। ਕਹਿੰਦਾ ਇਹ ਮੈਨੂੰ ਦੇ ਗਊ। ਕਹਿੰਦੇ ਤੁਹਾਡੇ ਕੋਲ ਰਾਜ ਰੂਪੀ ਗਊ ਹੈ, ਇਹ ਰਿਸ਼ੀਆਂ ਵਾਸਤੇ ਹੀ ਹੈ। ਕਿਉਂ ਕਹਿ ਕੇ ਵਸ਼ਿਸ਼ਠ ਮੁਨੀ ਨੇ ਉਹਨੂੰ ਕਹਿਤਾ ਗਊ ਨੂੰ ਕਿ ਤੂੰ ਚਲੀ ਜਾ। ਉਹ ਜਾਣ ਲੱਗੀ, ਫਿਰ ਇਹ ਰਿਸ਼ੀ ਨੂੰ ਨਾਲ ਜੰਮ ਕਰਨਾ ਸ਼ੁਰੂ ਕੀਤਾ। ਉਸ ਵਕਤ ਫਿਰ ਕਾਮ ਧੇਨ ਨੂੰ ਬੁਲਾ ਲਿਆ ਵਸ਼ਿਸ਼ਠ ਮੁਨੀ ਨੇ। ਇਹ ਵਸ਼ਿਸ਼ਠ ਜੀ ਪ੍ਰਸੰਗ ਆਉਂਦਾ ਹੈ। ਉਸ ਵੇਲੇ ਸਾਧ ਸੰਗਤ ਜੀ ਗਊ ਨੂੰ ਫੌਜਾਂ ਰੱਜ ਕੇ ਵਿਸ਼ਵਾਮਿੱਤਰ ਨੂੰ ਹਰਾ ਦਿੱਤਾ। ਫਿਰ ਗਊ ਨੂੰ ਇਸ ਨੂੰ ਸਵਰਗ ਚ ਭੇਜ ਦਿੱਤਾ ਵਸ਼ਿਸ਼ਠ ਨੇ। ਉਦੋਂ ਬਾਅਦ ਫਿਰ ਵਸ਼ਿਸ਼ਠ ਨੂੰ ਕੱਲਾ ਵੇਖ ਕੇ ਵਿਸ਼ਵਾਮਿੱਤਰ ਚੜ੍ਹ ਕੇ ਆਇਆ ਫੌਜਾਂ ਸਮੇਤ। ਇਹਨੇ ਇੱਕ ਡੰਡਾ ਗੜਤਾ, ਉਸਦੇ ਡੰਡੇ ਤੋਂ ਪਰੇ ਕੋਈ ਤੀਰ ਕੋਈ ਸ਼ਸਤਰ ਗਿਆ ਹੀ ਨਾ, ਹਾਰ ਗਿਆ। ਕਹਿੰਦੇ ਉਹ ਵੀ ਬਰਮ ਰਿਖੀ ਵੱਡੇ ਹੁੰਦੇ ਹੈ, ਬਰਮ ਰਿਖੀ ਬਣਨਾ ਚਾਹੀਦਾ। ਫਿਰ ਇਹਨੂੰ ਬ੍ਰਹਮਾ ਦਾ ਤਪ ਕੀਤਾ ਜਾ ਕੇ ਬ੍ਰਹਮਾ ਖੁਸ਼ ਹੋ ਕੇ ਕਹਿਣ ਲੱਗਾ ਕਿ ਵੀ ਮੈਂ ਤਾਂ ਤੈਨੂੰ ਵਰ ਦੇਣੇ, ਤੂੰ ਬਰਮ ਰਿਖੀ ਬਣ ਜਾ। ਪਰ ਯਥਾਰਥ ਵਕਤ ਤਾਂ ਵਸ਼ਿਸ਼ਠ ਮੁਨੀ ਹੈ ਮਾਤ ਲੋਕ ਚ, ਜੇ ਉਹ ਕਹਿੰਦੇ ਬ੍ਰਹਮ ਰਿਸ਼ੀ ਹੈ ਤਾਂ ਤੂੰ ਬਰਮ ਰਿਸ਼ੀ ਮੰਨਿਆ ਜਾਏਗਾ, ਨਹੀਂ ਮੇਰਾ ਵਰ ਕੁਝ ਨਹੀਂ ਕਰੇਗਾ। ਇਹ ਸੁਣ ਕੇ ਫਿਰ ਵਸ਼ਿਸ਼ਠ ਮੁਨੀ ਦੇ ਕੋਲੇ ਆਇਆ। ਵਸ਼ਿਸ਼ਠ ਮੁਨੀ ਅੱਗੇ ਇਹ ਸ਼ਸਤਰਧਾਰੀ ਸੀ, ਬੜਾ ਤੇਜ਼ੀ ਸੀ। ਸ਼ਸਤਰਧਾਰੀ ਵੇਖ ਕੇ ਕਿਹਾ ਉਹ ਰਾਜ ਰਿਸ਼ੀ ਨੀ, ਰਾਜ ਰਿਸ਼ੀ ਕਹਿੰਦੇ ਉਹਦਾ ਪੁੱਤ ਮਾਰਤਾ ਜੇ ਤਪ ਕਰਦਾ ਸੀ, ਕਿ ਉਹ 100 ਪੁੱਤਰ ਵਸ਼ਿਸ਼ਠ ਮੁਨੀ ਦਾ ਇਹਨੂੰ ਮਾਰਤਾ। ਤੇ ਉਦਣ ਇੱਕ ਅਰੁੰਧਤੀ ਜਿਹੜੀ ਵਸ਼ਿਸ਼ ਦੇ ਘਰ ਵਾਲੀ ਪੁੱਛਦੀ ਹੈ ਜੀ ਅੱਜ ਸਾਰਿਆਂ ਰਾਜੇ ਦੀ ਤੇਜ਼ੀ ਕੌਣ ਹੈ? ਤਾਂ ਉਸ ਵੇਲੇ ਵਸ਼ਿਸ਼ਠ ਨੂੰ ਕਿਹਾ ਕਿ ਇਹ ਇਸਤਰੀ ਬਸੇ ਅੱਜ ਰਾਜਿਆਂ ਚੋਂ ਸਾਹਿਬ ਜੋ ਵਿਸ਼ਵਾਮਿੱਤਰ ਬੜਾ ਸ੍ਰੇਸ਼ਟ ਹੈ, ਬੜਾ ਉਹ ਤਪਿਆ ਹੈ, ਬੜਾ ਦੀਰਘ ਪ੍ਰਤਾਪ ਵਾਲਾ ਹੈ, ਇਹ ਆਪਦੀ ਉਸ ਦਿਨ ਕੰਨੀ ਵੱਲੇ ਖੜ ਕੇ ਸੁਣ ਲਈ। ਜਦੋਂ ਕੰਨੀ ਵੱਲੇ ਖੜ ਕੇ ਸੁਣ ਲਈ ਤੇ ਉੱਥੇ ਸ਼ਸਤਰ ਲਾ ਕੇ ਜਾ ਮੱਥਾ ਟੇਕਿਆ। ਜਦੋਂ ਜਾ ਮੱਥਾ ਟੇਕ ਵਸ਼ਿਸ਼ਠ ਮੁਨੀ ਕਹਿੰਦਾ ਆਓ ਬ੍ਰਹਮ ਰਿਸ਼ੀ ਜੀ। ਜਦੋਂ ਇਉਂ ਕਿਹਾ ਬ੍ਰਹਮ ਰਿਸ਼ੀ, ਕਹਿੰਦਾ 100 ਪੁੱਤਰ ਮਰਵਾ ਕੇ ਬ੍ਰਹਮ ਰਿਸ਼ੀ ਕਿਹਾ ਹੈ? ਅੱਗੇ ਨਾ ਕਿਹਾ, ਕਹਿੰਦਾ ਮੈਂ ਤਾਂ ਯਥਾਰਥ ਬੋਲਣਾ, ਤੂੰ ਅੱਗੇ ਸ਼ਸਤਰ ਧਾਰ ਕੇ ਆਉਂਦਾ ਸੀ, ਇਸ ਕਰਕੇ ਰਾਜ ਰਿਸ਼ੀ ਮੈਂ ਤੈਨੂੰ ਕਹਿੰਦਾ ਸੀ, ਅੱਜ ਸ਼ਸਤਰ ਛੱਡ ਕੇ ਬ੍ਰਾਹਮਣ ਬਣ ਕੇ ਆਇਆ, ਇਸ ਕਰਕੇ ਬ੍ਰਹਮ ਰਿਸ਼ੀ ਮੈਂ ਤੈਨੂੰ ਕਹਿ ਦਿੱਤਾ। ਸੁਣ ਕੇ ਹੈਰਾਨ ਹੋ ਗਿਆ, ਇਉਂ ਸਾਧ ਵੀ ਕਈ ਕਿਰਪਾਨ ਨਹੀਂ ਪਾਉਂਦੇ ਵੀ ਅਸੀਂ ਬ੍ਰਹਮ ਰਿਸ਼ੀ ਬਣੇ ਰਹੀਏ ਤੇ ਰਾਜ ਰਿਸ਼ੀ ਨਾ ਕਿਤੇ ਬਣ ਜਾਈਏ। ਮਾਰਨ ਤਾਂ ਬ੍ਰਹਮ ਰਾਜ ਰਿਸ਼ੀ ਬਣਾਇਆ ਖਾਲਸੇ ਪੰਥ ਨੂੰ।
ਪਾਂਡੇ ਤੁਮਰੀ
ਪ੍ਰਕਾਰ ਸਾਹਿਬ ਸਿੰਘ ਜੀ ਫਿਰ ਵਿਸ਼ਵਾਮਿੱਤਰ ਨੂੰ ਪੁੱਛਿਆ, ਇਹਨੂੰ ਵੀ ਤੂੰ ਆਪਦੀ ਹੱਤਿਆ ਕਿਵੇਂ ਲਾਉਂਦਾ ਰਿਹਾ? ਇਹ ਕਹਿੰਦਾ ਗਾਇਤਰੀ ਮੰਤਰ ਪੜ੍ਹ ਕੇ ਮੈਂ ਲਾਉਂਦਾ ਰਿਹਾ। ਵਸ਼ਿਸ਼ਠ ਮੁਨੀ ਨੇ ਬੜਾ ਦੁੱਖ ਮੰਨਿਆ ਵੀ ਮੇਰੀ ਸਾਰੀ ਔਲਾਦ ਨਾਸ਼ ਕਰ ਦਿੱਤੀ ਹੈ। ਉਸ ਵੇਲੇ ਪੈ ਕੇ ਵਿਆਸਾ ਚ ਫਾਹੀ ਪਾ ਕੇ ਡੁੱਬਣ ਲੱਗਾ, ਰਿਸ਼ੀ ਜਾਣ ਕੇ ਵਿਆਸਾ ਨੂੰ ਡੁੱਬਿਆ ਨਾ, ਫਿਰ ਸਭ ਲਈ ਡੁੱਬਣ ਲੱਗਾ। ਸਤਲੁਜ ਦੀ ਸੌ ਧਾਰਾ ਹੋ ਕੇ ਵਾਗਿਆ ਡੋਬਿਆ ਨਾ। ਉਸ ਵੇਲੇ ਜਦੋਂ ਬਾਹਲੀ ਕਲਪਨਾ ਕਰਨ ਲੱਗਾ, ਉਸ ਵੇਲੇ ਆਕਾਸ਼ਬਾਣੀ ਹੋਈ, ਫਿਰ ਵਸਿਸ਼ਟ ਉਧਰ ਨਾ ਤੂੰ ਜੋ ਅਰੁਣਤੀ ਦੇ ਪੇਟ ਵਿੱਚ ਪੁੱਤਰ ਉਹਦੇ ਕਰਕੇ ਤੇਰੀ ਬੰਦ ਚੱਲੇਗੀ, ਤੂੰ ਕਿਉਂ ਡਰਦਾ? ਇਹ ਸੁਣ ਕੇ ਵਸਿਸ਼ਟ ਮੁਨੀ ਨੇ ਫਿਰ ਗਾਇਤਰੀ ਨੂੰ ਸਲਾਹ ਦਿੱਤਾ, ਕਹਿੰਦਾ ਗਾਇਤਰੀ ਇਹਨੇ ਜਿਹੜੀ ਇਹ ਬ੍ਰਹਮ ਹੱਤਿਆ ਨਾਲ ਤੋਂ ਲਾਹਾ ਕਰੇ, ਮੇਰਾ ਸਰਾਪ। ਉਸ ਉਧਰ ਸਾਹਿਬ ਸਿੰਘ ਜੀ ਗਿਆਨੀ ਭਗਵਾਨ ਸਿੰਘ ਜੀ ਦੇ ਸੰਪਰਦਾਇ ਉਹਨਾਂ ਤੇ ਕਿਹਾ 32 ਅੱਖਰਾਂ ਵਾਲੀ ਸੀ, ਪਰ ਪੰਡਿਤ ਤਾਰਾ ਸਿੰਘ ਆਦਿਕ ਪੰਡਿਤਾਂ ਨੇ ਸਾਰਿਆਂ ਨੇ ਕਿਹਾ ਵੀ 24 ਅੱਖਰਾਂ ਵਾਲੇ ਮੰਤਰ ਹੈ, ਪਹਿਲਾਂ ਤੋਂ 6-6 ਅੱਖਰਾਂ ਦੇ 4 ਪਨ ਹਨਗੇ ਇਸਦੇ। ਇਸ ਪ੍ਰਕਾਰ ਇਹ ਗਾਇਤਰੀ ਇਹਨੇ ਜਿਹੜੀ ਮੰਤਰ ਇਸ ਦੀ ਸ਼ਕਤੀ ਤੋੜ ਦਿੱਤੀ ਵਸਿਸ਼ਟ ਮੁਨੀ ਨੂੰ ਸਲਾਹ ਦੇ ਕੇ, ਇਹ ਅੱਜ ਤੋਂ ਗਾਇਤਰੀ ਪੜ੍ਹਨ ਵਾਲੇ ਜਿਹੜੀ ਬ੍ਰਹਮ ਹੱਤਿਆ ਦਾ ਦੋਸ਼ ਹੈ ਇਹ ਨਾਸ ਕਰੇ। ਫਿਰ ਉਸ ਵੇਲੇ ਵਿਸ਼ਵਾਮਿਤਰ ਨੇ ਗੋਪਾਲ ਤਾਪਨੀ ਉਪਨਿਸ਼ਦ ਵਿੱਚ ਹੀ ਆਉਂਦਾ ਜ਼ਿਕਰ, ਉਸ ਵਿੱਚ ਜ਼ਿਕਰ ਆਉਂਦਾ ਗੋਪਾਲ ਤਾਪਨੀ ਉਪਨਿਸ਼ਦ ਵਿੱਚ ਕਿ ਵਿਸ਼ਵਾਮਿਤਰ ਨੇ ਉਸ ਵੇਲੇ ਸਾਪ ਮੋਚਨ ਮੰਤਰ ਬਣਾਇਆ, ਸਰਾਪ ਨੂੰ ਛਡਾਉਣ ਵਾਲਾ। ਉਹ ਸਾਪ ਮੋਚਨ ਜੇ ਗਾਇਤਰੀ ਨਾਲ ਪੜਿਆ ਜਾਵੇ ਤਾਂ ਬ੍ਰਹਮ ਹੱਤਿਆ ਲਾ ਦਿੰਦੀ ਹੈ, ਜੇ ਨਾ ਪੜਿਆ ਜਾਵੇ ਤਾਂ ਫਿਰ ਹੱਤਿਆ ਨਹੀਂ ਲਾਉਂਦੀ। ਇਹ ਲੰਘਾ ਪੁਣਾ ਇਹਦੇ ਚ ਵਸਿਸ਼ਟ ਦੇ ਸਰਾਪ ਨੇ ਅੱਖਰ ਨਹੀਂ ਤੋੜੇ, ਸ਼ਕਤੀ ਤੋੜਦੀ ਗਾਇਤਰੀ ਦੀ। ਇਹ ਕਹਿੰਦੇ ਹਨ
ਪਾਂਡੇ ਤੋਰੀ ਗਾਇਤਰੀ,
ਪੰਡਿਤ ਜੀ ਤੇਰੀ ਗਾਇਤਰੀ ਜਿਹੜੀ ਹੈ
ਲੋਧੇ ਕਾ ਖੇਦ ਖਾਤੀ,
ਲੋਧੇ ਨੂੰ ਪਾਪ ਦਾ ਖੇਦ ਖਾਂਦੀ ਸੀ ਵਸਿਸ਼ਟ ਮੁਨੀ ਦੇ 100 ਪੁੱਤਰ ਮਾਰੇ ਦੀ ਹੱਤਿਆ ਲਾਭ ਦੀ ਵਿਸ਼ਵਾਮਿਤਰ ਨੇ
ਲੈ ਕਰ ਠੇਂਗਾ ਟਗਰੀ
ਤੋਰੀ, ਸਰਾਪ ਰੂਪੀ ਠੇਂਗਾ ਸੋਟਾ ਲੈ ਕੇ ਜਿਹੜੀ ਗਾਇਤਰੀ ਦੀ ਟੰਗੜੀ ਕੀ ਹੈ ਸ਼ਕਤੀ ਤੋੜ ਦਿੱਤੀ।
ਲਾਂਗਤ ਲਾਂਗਤ ਜਾਤੀ,
ਇਸ ਪ੍ਰਕਾਰ ਜੇ ਤਾਂ ਸਾਪ ਮੋਚਨ ਨਾਲ ਪੜਿਆ ਜਾਵੇ ਤਾਂ ਇਹ ਬ੍ਰਹਮ ਹੱਤਿਆ ਲਾ ਦਿੰਦੀ ਸੀ, ਜੇ ਸਾਪ ਮੋਚਨ ਮੰਤਰ ਨਾ ਪੜਿਆ ਜਾਵੇ ਤਾਂ ਲੰਘੀ ਜਾਂਦੀ ਸੀ ਸ਼ਕਤੀ ਤੇ ਹੀੜੀ ਹੋ ਕੇ, ਕਿਉਂ ਇਹਦੀ ਸ਼ਕਤੀ ਨੂੰ ਟੰਗੀ ਤੋੜੀ ਸੀ, ਲੱਤ ਨਹੀਂ ਭੰਨੀ, ਉਹ ਬਹੁ ਦੀ ਲੱਤ ਭੰਨੀ ਸੀ ਲੋਧੇ ਜੱਟ ਨੇ। ਇਹ ਦੋਵੇਂ ਪ੍ਰਕਰਨ ਸਮਝਵੇ। ਉਸ ਗਾਤਰੀ ਦਾ ਉਪਾਸ਼ਕਾਂ ਨੂੰ ਸੁਣ ਕੇ ਪੰਡਿਤ ਮੁੱਕਰ ਗਿਆ, ਅੱਗੇ ਜੀ ਮੈਂ ਤਾਂ ਮਹਾਂਦੇਵ ਦੀ ਉਪਾਸ਼ਨਾ ਕਰਨਾ ਤਾਂ ਸੁਣ ਕੇ ਇੱਕ ਤੇ ਨਾਮ ਨਿਸ਼ਚੈ ਰੱਖਣੇ ਕਰਕੇ ਫੇਰ ਪਰਖਣ ਵਾਸਤੇ ਕਹਿੰਦੇ ਹਨ
ਪਾਂਡੇ ਤੁਮਰਾ ਮਹਾਂਦੇਵ,
ਪੰਡਤਾ ਤੇਰਾ ਜਿਹੜਾ ਮਹਾਂਦੇਵ ਸ਼ਿਵਜੀ ਮੰਨਿਆ ਨਾ ਤਾਂ
ਧੌਲੇ ਬਲਦ ਚੜਿਆ ਆਪ
ਇਸ ਵਾਰੀ ਕਰਦਾ ਹੈ, ਇਸ ਦੇ ਤਾਂ ਹੀ ਅਸੀਂ ਪਿਛਲੇ ਜਨਮ ਵਿੱਚ ਤਪੱਸਿਆ ਕਰਦਿਆਂ ਵੇਖਿਆ ਸੀ, ਜਾਂ ਇਸੇ ਪ੍ਰਕਾਰ ਜਿਹਨਾਂ ਲਿਖੀਆਂ ਉਹਨਾਂ ਨੂੰ ਦੇਖਿਆ, ਉਹਨਾਂ ਨੂੰ ਪੁਸਤਕਾਂ 'ਚ ਲਿਖਿਆ ਹੈ, ਇਉਂ ਦੇਖਣਾ ਕੀਤਾ ਹੈ ਵੇਦ ਸ਼ਾਸਤਰਾਂ ਦੁਆਰਾ।
ਮੋਦੀ ਕੇ ਘਰ ਖਾਣਾ ਪਾਕਾ,
ਸੇਵਕ ਸੇਹ ਦਾ ਰਾਜਾ, ਉਹਦੇ ਘਰ ਵਿੱਚ ਖਾਣਾ ਪੱਕਿਆ ਸੀ ਜਿਸ ਵਕਤ ਖੁਰਾਕ,
ਪਾਕਾ ਲੜਕਾ ਮਾਰਿਆ ਥਾ,
ਜਿਹੜਾ ਨਾਰੀਆ ਇਹ ਬੈਲ, ਇਹ ਰਾਜਾ ਤੇਰੇ ਪੁੱਤਰ ਦਾ ਮਾਸ ਖਾਣਾ ਚਾਹੁੰਦਾ ਤਾਂ ਤੇਰਾ ਨਿੰਦਾ ਮੰਨ। ਰਾਜੇ ਨੇ ਆਪਣੇ ਪੁੱਤਰ ਨੂੰ ਲਿਆ ਕੇ ਕਢਾ ਦਿੱਤਾ ਤੇ ਇਸ ਨੇ ਬੈਲ ਤੋਂ ਬੁਰਕੀਆਂ ਵਢਾ ਕੇ ਲੜਕਾ ਮਾਰਤਾ ਸੀ। ਇਸ ਪ੍ਰਕਾਰ ਕਹਿੰਦੇ ਐਡਾ ਨਿਰਦਈ ਜਿਹੜਾ ਹੈ, ਜਿਹੜਾ ਸੇਵਾ ਕਰਨ ਵਾਲਾ ਉਹਦੇ ਲੜਕੇ ਨੂੰ ਖੂਨ ਕਰਦਾ ਨਾਸ ਕਰਦਾ, ਉਹ ਸ਼ਿਵਜੀ ਦਾ ਉਪਾਸ਼ਕਣ ਤੋਂ ਝਟੋਂ ਮੁੱਕਰ ਗਿਆ। ਜਾਂ ਮੋਦੀ ਕੇ ਕਰਖਾਣਾ ਪਾਕਾ, ਮੋਦੀ ਕੌਣ ਹੈ? ਮੋਹ ਦੇਣ ਵਾਲੀ, ਆਨੰਦ ਦੇਣ ਵਾਲੀ ਪਾਰਵਤੀ। ਇਸ ਨੂੰ ਉਹਦੇ ਘਰ ਵਿੱਚ ਜਦੋਂ ਉਸਨੇ ਖਾਣਾ ਤਿਆਰ ਕੀਤਾ, ਪ੍ਰਸ਼ਾਦਾ ਬਣਾ ਕੇ ਮੁੜਕਾ ਉਹਨੂੰ ਆ ਗਿਆ, ਨਹਾਉਣ ਲੱਗੀ ਰਸੀਦ ਦੇ ਤੇ ਬਟਨਾ ਮਿਲਿਆ, ਬਟਨਾ ਮਿਲ ਕੇ ਉਹਦੇ ਚੋਂ ਜਿਹੜੀ ਮੈਲ ਨਿਕਲੀ, ਉਸ ਸ਼ਕਤੀ ਪਾਰਵਤੀ ਨੇ ਉਸ ਮੈਲ ਦਾ ਪੂਤਲਾ ਜਿਹਾ ਬਣਾ ਕੇ ਬੱਚਾ ਬਣਾ ਦਿੱਤਾ। ਬੱਚਾ ਬਣਾ ਕੇ ਉਸ ਦੇ ਤਾਂ ਹੀ ਸਾਧ ਸੰਗਤ ਜੀ ਪਹਿਰੇ ਤੇ ਚੜਿਆ ਗਿਆ ਤੇ ਇਹ ਪੁੱਤਰ ਮੈਂ ਇਸ਼ਨਾਨ ਕਰਨ ਲੱਗੀ ਹੈ ਤੇ ਅੰਦਰ ਨਾ ਕੋਈ ਆਵੇ, ਪਹਿਰਾ ਰੱਖੀ। ਇਹ ਪਹਿਰੇ ਤੇ ਖੜਾ ਜਿਹੜਾ ਲੜਕਾ ਬਣਾਇਆ ਪੂਤਲਾ ਸ਼ਕਤੀ ਦੇ ਨਾਲ ਮੈਲ ਦਾ, ਤੇ ਉਸ ਵੇਲੇ ਸ਼ਿਵਜੀ ਆ ਗਿਆ, ਮੋਦੀ ਕੇ ਘਰ ਖਾਣਾ ਪਾਤਾ, ਖਾਣਾ ਪੱਕਿਆ ਸੀ ਨਾ ਮੋਦ ਦੇਣ ਵਾਲੀ ਪਾਰਵਤੀ ਦੇ ਘਰ ਵਿੱਚ,
ਵਾਕਾ ਲੜਕਾ ਮਾਰਿਆ,
ਉਸ ਨਾਲ ਦੇ ਮੈਲ ਦਾ ਪੂਤਲਾ ਬਣਾ ਕੇ ਲੜਕਾ ਜਾਨ ਪਾ ਕੇ ਬਣਾ ਪਾਈ ਸ਼ਕਤੀ ਨਾਲ। ਉਹ ਕਹਿਣ ਲੱਗਾ ਮੇਰੀ ਮਾਤਾ ਇਸ਼ਨਾਨ ਕਰਦੀ ਅੰਦਰ ਨਾ ਵੜ, ਕਹਿੰਦਾ ਉਹ ਕੀ ਲੱਗਦਾ ਤੂੰ ਮਾਤਾ ਦਾ? ਉਸੇ ਵੇਲੇ ਸ਼ਿਵਜੀ ਨੂੰ ਕ੍ਰੋਧ ਨਾ, ਉਹਦਾ ਤਰਸੂਲ ਨਾਲ ਗੱਲ ਵੜ ਦਿੱਤਾ, ਤਰਸੂਲ ਨਾਲ ਗੱਲ ਵੜ ਦਿੱਤਾ ਤੇ ਪਾਰਵਤੀ ਅੰਦਰ ਚਲਿਆ ਗਿਆ। ਪੁੱਛਿਆ ਮੇਰਾ ਪੁੱਤਰ ਖੜਾ ਸੀ, ਕਹਿੰਦੇ ਮੈਂ ਤਾਂ ਉਹਦਾ ਗੱਲ ਵੱਢਿਆ ਹੋਇਆ। ਫਿਰ ਉਹਨੂੰ ਰੋਣਾ ਪਾਤਾ, ਰੋਟੀ ਕਿੱਥੇ ਖਵਾਉਣੀ ਸੀ ਉਹਨੂੰ? ਜਦੋਂ ਰੋਣਾ ਪੈ ਗਿਆ ਤੇ ਫਿਰ ਉਹਨੂੰ ਖੁਸ਼ ਕਰਨ ਵਾਸਤੇ ਕਹਿਣ ਲੱਗਾ, ਦੱਸ ਮੇਰੇ ਤਰਸੂਲ ਦਾ ਕੱਟਿਆ ਜਿਉਂਦਾ ਨਹੀਂ ਹੋ ਸਕਦਾ, ਮੈਂ ਕਿਵੇਂ ਕਰਾਂ? ਇਹ ਕਹਿਣ ਲੱਗੀ ਜਿਉਂਦਾ ਕਰ, ਮੈਂ ਤਾਂ ਰੋਟੀ ਤਾਂ ਖਵਾਵਾਂਗੀ ਤੈਨੂੰ। ਉਸ ਵੇਲੇ ਸ਼ਿਵਜੀ ਫਿਰ ਭੱਜਿਆ, ਉਹਨੂੰ ਜਿਉਂਦਾ ਕਰਨ ਵਾਸਤੇ ਇੱਕ ਹੱਸਣੀ ਸੀ, ਉਹ ਆਪਦੇ ਬੱਚੇ ਪਰਬਤ ਦੇ ਨਾਲ ਖਹਿ ਕੇ ਉਸ ਬੱਚੇ ਨਾਲ ਉਹਦਾ ਦੰਦ ਤੁੜਾ ਲਿਆ ਸੀ। ਉਸ ਵੱਲ ਕੰਡ ਕਰੀ ਹੱਸਣੀ ਪਈ ਸੀ, ਮਾਵਾਂ ਬੱਚੇ ਨੂੰ ਪਿਛਲੇ ਪਾਸੇ ਨਹੀਂ ਪਾਉਂਦੇ, ਉਹਦੇ ਭਰਮ ਦੀਆਂ ਮਾਰੀਆਂ ਹੋਈਆਂ। ਸੋ ਇਸ ਪ੍ਰਕਾਰ ਸਾਹਿਬ ਸੰਗਤ ਜੀ ਉਹ ਹੱਸਣੀ ਪਿੱਛਾ ਕਰੀ ਬੈਠੀ ਸੀ ਤੇ ਸ਼ਿਵਜੀ ਨੇ ਉਹਨੂੰ ਵਸਾਰਿਆ, ਜਾਣ ਕੇ ਉਹਦਾ ਸਿਰ ਕੱਟ ਕੇ ਲਿਆਇਆ ਤੇ ਆਦਮੀ ਦੇ ਸਿਰ ਦੇ ਉੱਤੇ ਸਾਹਿਬ ਸੰਗਤ ਜੀ ਹੱਥ ਹੀ ਹੱਥ ਰੱਖ ਦਿੱਤਾ। ਜੋ ਹੱਥਿਆ ਸਿਰ ਤਾਂ ਬੜਾ ਕਰੂਪ ਜਿਹਾ ਲੱਗੇ, ਇਹ ਕਹਿਣ ਲੱਗੀ ਇਹ ਤਾਂ ਨੀ ਮੇਰਾ ਪੁੱਤ, ਮੈਂ ਤਾਂ ਨੀ ਮੰਨਣਾ। ਫਿਰ ਵਰ ਦੇਣ ਲੱਗਾ ਇਹਨੂੰ, ਸਾਰੇ ਆਰ ਚ ਹਿੰਦੂ ਮਨਾਇਆ ਕਰਨਗੇ, ਮਾਰਨ ਤਾਂ ਹੀ ਕਿਹਾ ਮੈਂ ਨਾ ਗਣੇਸ਼ ਪ੍ਰਥਮ ਮਨਾਉਂ, ਕਿਸੇ ਵੀ ਕਹੂੰ ਨਾ ਧਿਆਨ। ਇਸ ਪ੍ਰਕਾਰ ਦੇ ਵਾਕ ਸਤਿਗੁਰੂ ਜੀ ਨੂੰ ਕਹੇ ਹਨ। ਸੋ ਇਸ ਪ੍ਰਕਾਰ ਗਣੇਸ਼ ਦੀ ਪੂਜਾ ਦੀ ਬਾਬਤ ਬੜੀ ਉਸਤਤੀ ਕੀਤੀ, ਅਖੀਰ ਪਾਰਵਤੀ ਨੂੰ ਖੁਸ਼ ਕਰ ਲਿਆ, ਆਦਮੀ ਦਾ ਸਿਰ ਨਾ ਬਣਾ ਸਕਿਆ, ਹਾਥੀ ਦਾ ਸਿਰ ਹੀ ਜੋੜ ਸਕਿਆ। ਇਸ ਪ੍ਰਕਾਰ ਇਹ ਪਾਰਵਤੀ ਦਾ ਤੇ ਗਣੇਸ਼ ਦਾ ਤੇ ਸ਼ਿਵਜੀ ਦਾ ਪ੍ਰਸੰਗ ਹੈ।
ਮੋਦੀ ਕੇ ਘਰ ਖਾਣਾ ਪੱਕਾ,
ਮੋਦੀ ਜਿਹੜੀ ਉਹਦੀ ਇਸਤਰੀ ਸੀ ਨੰਦ ਦੇਣ ਵਾਲੀ ਪਾਰਵਤੀ, ਉਹਦੇ ਘਰ ਚ ਖਾਣਾ ਪੱਕਿਆ ਹੋਇਆ ਸੀ, ਖਾਣ ਵਾਸਤੇ ਆਇਆ ਇਹ।
ਵਾਕਾ ਲੜਕਾ ਮਾਰਿਆ ਸੀ,
ਜਿਹੜਾ ਬਣਾਇਆ ਸੀ ਮੈਲ ਦਾ ਪੂਤਲਾ, ਉਹਨੂੰ ਮਾਰਤਾ ਸੀ। ਐਸੇ ਨਿਰਦੇਸ਼ ਸ਼ਿਵਜੀ ਦਾ ਉਪਾਸ਼ਕ ਸੁਣ ਕੇ ਚੁੱਪ ਹੋ ਗਿਆ, ਪੰਡਾ ਮੁੱਕਰ ਗਿਆ। ਕਹਿੰਦਾ ਜੀ ਮੈਂ ਤਾਂ ਸ਼ਿਵ ਰਾਮ ਚੰਦਰ ਦੀ ਉਪਾਸ਼ਨਾ ਕਰਨਾ। ਕਹਿੰਦੇ ਲੈ ਰਾਮ ਚੰਦ ਦੀ ਗੱਲ ਸੁਣ ਲਾ ਸਾਥੋਂ।
ਪਾਂਡੇ ਤੁਮਰਾ ਰਾਮ ਚੰਦ,
ਇਹ ਪੰਡਿਆ ਤੇਰਾ ਜੋ ਜਿਹਦਾ ਉਪਾਸ਼ਕ ਹੈ ਤੂੰ ਰਾਮ ਚੰਦਰ ਜੀ ਤ੍ਰੇਤੇ ਦੇ ਅਵਤਾਰ ਵਿਸ਼ਨੂੰ ਦੇ ਮੰਨੇ ਹੈ, 14 ਕਲਾਂ ਵਾਲੇ,
ਤੂੰ ਕੀ ਆਵਤ ਦੇਖਿਆ ਤਾ।
ਅਸੀਂ ਤਪੱਸਿਆ ਕਰਦੇ ਹਾਂ, ਪਿਛਲੇ ਜਨਮ ਵਿਚ ਵੇਖਿਆ ਸੀ, ਭਗਤਾਂ ਦੀ ਥੋੜੇ ਜਨਮ ਦੀ ਤਪੱਸਿਆ ਨਹੀਂ ਹੁੰਦੀ, ਬੇਅੰਤ ਜਨਮਾਂ ਦੀ ਤਪੱਸਿਆ ਹੁੰਦੀ ਹੈ, ਉਹਨੂੰ ਵੀ ਅਸੀਂ ਵੇਖਿਆ ਸੀ ਕੰਮ ਕਰਦੇ ਹਾਂ। ਇਸੇ ਤਰ੍ਹਾਂ ਜਿਹਨਾਂ ਰਿਸ਼ੀਆਂ ਨੂੰ ਵੇਖਿਆ ਉਹਨਾਂ ਨੂੰ ਪੁਰਾਣਾਂ ਵਿਚ ਲਿਖਿਆ ਹੈ, ਵਾਲਮੀਕ ਆਦਿ ਨੇ 10,000 ਵਾਰਾਂ ਪਹਿਲਾਂ ਹੀ ਕਥਾ ਲਿਖ ਦਿੱਤੀ, ਕਿਉਂ ਸ਼ਾਸਤਰਾਂ ਦੁਆਰਾ ਵੇਖਿਆ ਸੀ।
ਰਾਵਣ ਸੇਤੀ ਸਰਵਰ ਹੋਈ,
ਰਾਵਣ ਦੇ ਘਰ ਜਿਹੜੀ ਭੈਣ ਸੀ ਸੂਫਨਖਾ, ਉਹ ਮਰਨ ਵਾਸਤੇ ਆਈ ਲਕਸ਼ਮਣ ਨੂੰ ਰਾਮਚੰਦਰ ਜੀ ਨੂੰ। ਰਾਮਚੰਦਰ ਜੀ ਕਿਹਾ ਮੇਰੇ ਤਾਂ ਸੀਤਾ ਵੀ ਘਰ ਵਿਚ ਹੈ, ਮੇਰਾ ਭਰਾ ਜਦੀ ਆ ਲਕਸ਼ਮਣ ਉਹਦੇ ਕੋਲੇ ਜਾ। ਲਕਸ਼ਮਣ ਨੂੰ ਸਹਿਮਤ ਕਰਕੇ ਤਾਂ ਨਾਕਨ ਵਢਾ ਦਿੱਤਾ ਸੀ, ਨਾਕਨ ਜਦੋਂ ਵਢਾ ਦਿੱਤਾ, ਰਾਵਣ ਨੇ ਉਸ ਵੇਲੇ ਆ ਕੇ ਫਰਿਆਦ ਕੀਤੀ ਰਾਵਣ ਕੋਲੇ, ਸੁਪਨਾਨੰਦ ਨਾਕਨ ਵੜਦਾ, ਰਾਵਣ ਨੂੰ ਪਰਵਾਹ ਹੀ ਨਾ ਕੀਤੀ। ਫਿਰ ਕਹਿੰਦੀ ਤੇਰੇ ਵਾਸਤੇ ਮੈਂ ਉਹ ਸੋਹਣੀ ਉਹਨਾਂ ਕੋਲ ਇਸਤਰੀ ਲੈਣ ਗਈ ਸੀ, ਸੁਣ ਕੇ ਰਾਵਣ ਜੋਗੀ ਬਣ ਕੇ ਫਿਰ ਸੀਤਾ ਚੜਾ ਲਿਆਂਦੀ ਸੀ।
ਰਾਵਣ ਸੇਤੀ ਸਰਵਰ ਹੋਈ,
ਰਾਵਣ ਨੇ ਬਰਾਬਰੀ ਉਹਨਾਂ ਨੂੰ ਵੀ ਭੈਣ ਦਾ ਨੱਕ ਵੜਤਾ, ਉਹਦੀ ਘਰਵਾਲੀ ਚੁਰਾ ਕੇ ਲੈ ਗਿਆ, ਬਰਾਬਰੀ ਹੋਈ ਇੱਕੋ ਜੀ।
ਘਰ ਕੀ ਜੋਏ ਗਵਾਈ,
ਇਸਤਰੀ ਇਸ ਨੇ ਰਾਮਚੰਦਰ ਨੂੰ ਸੀਤਾ ਗਵਾ ਲਈ ਸੀ। ਇਸੇ ਪ੍ਰਕਾਰ ਕਹਿੰਦੇ ਸਰਾ ਪੀੜਾਂ ਦੀ ਵਰਖਾ ਹੋਈ ਆਪੋ ਵਿੱਚ ਹੀ, ਰਾਮਚੰਦ ਤੇ ਰਾਵਣ ਦੀ। ਘਰ ਵਾਲੀ ਜਿਹੜੀ ਇਸਤਰੀ ਸੀ, ਰਾਮਚੰਦਰ ਸੀਤਾ ਗਵਾ ਲਈ ਸੀ, ਉਹ ਆਪਦਾ ਘਰ ਲੰਕਾ ਵੀ ਲੁੱਟੀ, ਲੰਕਾ ਸੀ ਸਮੇਤ ਇਹ ਭਵਿੱਖ ਨੂੰ ਮਦੋਦਰੀ ਦੇ ਨਾਲ ਸ਼ਾਦੀ ਕਰਤੀ ਸੀ, ਕਿਉਂ ਘਰ ਦੀ ਜੋ ਗਵਾ ਲਈ ਸੀ।
ਹਿੰਦੂ ਅੰਨਾ ਤੁਰਕੂ ਕਾਣਾ,
ਮੈਂ ਤਾਂ ਕਿਸੇ ਦੀ ਉਪਾਸ਼ਨਾ ਨਹੀਂ ਕਰਦਾ। ਕਹਿੰਦੇ ਵਾਹ ਤੇਰੇ ਇੰਨੀਆਂ ਦੀ ਉਪਾਸ਼ਨਾ ਦੱਸੀ ਤੇ ਹੁਣ ਸਾਰਿਆਂ ਵੱਲੋਂ ਮੁੱਕਰ ਗਿਆ ਹੈ, ਲੈ ਸੁਣ ਫਿਰ। ਇਸੇ ਕਰਕੇ ਅਸੀਂ ਕਹਿੰਦੇ ਹਾਂ
ਹਿੰਦੂ ਅੰਨਾ ਤੁਰਕੂ ਕਾਣਾ,
ਹਿੰਦੂ ਤਾਂ ਬਾਈ ਅੰਨਾ ਹੀ ਹੈ, ਦੋ ਨੇਤਰ ਹੁੰਦੇ ਆ, ਇੱਕ ਸਰਧਾ ਹੁੰਦੀ ਇੱਕ ਗਿਆਨ ਹੁੰਦਾ, ਨਾ ਤਾਂ ਪੂਰੀ ਸਰਧਾ ਤੇਰੀ ਤੇ ਨਾ ਤੈਨੂੰ ਪੂਰਾ ਗਿਆਨ ਹੀ ਹੈ ਨਿਰਗੁਣ ਸਰੂਪ ਦਾ, ਇਸ ਕਰਕੇ ਇਹਨਾਂ ਹੈ ਤੂੰ
ਤੁਰਕੂ ਕਾਣਾ।
ਤੁਰਕ ਜਿਹੜੇ ਹੈ ਇਹਨਾਂ ਨੂੰ ਗਿਆਨ ਵਾਲੀ ਅੱਖ ਨਹੀਂ ਹੈ, ਤੇ ਇਹਨਾਂ ਦੇ ਅੰਦਰ ਸਰਧਾ ਆਪਣੇ ਖੁਦਾ ਦੇ ਉੱਤੇ ਪਕੰਬਰਾਂ ਤੇ ਪੂਰੀ ਹੈ, ਇਸ ਕਰਕੇ ਤੁਰਕ ਤਾਂ ਕਾਣਿਆਂ ਦੇ ਵਿੱਚ ਮੰਨੇ ਹੈ। ਪੰਡਿਤ ਤਾਰਾ ਸਿੰਘ ਕਿਹਾ ਤੁਰਕ ਤਾਂ ਉਦੋਂ ਵੀ ਕਾ ਕੀ ਕਹੀਏ ਕਿ ਉਦੋਂ ਵੀ ਇੰਨੇ ਹੀ ਹੈ, ਗਏ ਗੁਆਤੇ ਹੈ ਅਤੇ ਮਸੀਤਾਂ ਅੱਗੇ ਸਿਰ ਰਗੜਦੇ ਰਹਿੰਦੇ ਹੈ, ਹਿੰਦੂ ਤਾਂ ਮੂਰਤਾਂ ਨੂੰ ਪੂਜਦੇ ਹੈ, ਪਰ ਮਹਾਰਾਜ ਸਾਹਿਬ ਤਾਂ ਵੀ ਕਾਣਾ ਹੀ ਸ਼ਬਦ ਕਿਹਾ। ਸਰਦਾ ਇਹਨਾਂ ਦੇ ਬੰਦੇ ਪੂਰੀ ਹੈ ਖੁਦਾ ਤੇ ਭੇਲ ਸਮਝਦੇ ਹੈ, ਕਿਉਂਕਿ ਇਨਸਾਨ ਕੋ ਖੁਦਾ ਮਤ ਕਹੋ, ਇਹ ਬੰਦਾ ਖੁਦਾ ਨਹੀਂ ਹੈ, ਪਰ ਮਗਰੋਂ ਫਕੀਰਾਂ ਨੇ ਕਿਹਾ ਲੇਕਿਨ ਖੁਦਾ ਸੇ ਜੁੜਾ ਨਹੀਂ ਹੈ, ਕਿਉਂ ਸਰਦਾ ਇਹਨਾਂ ਦੀ ਪੂਰੀ ਹੈ ਪਰ ਉਹ ਕਾਣੇ ਹਨਗੇ, ਗਿਆਨ ਨਹੀਂ ਹੈ ਇਹਨਾਂ ਨੂੰ।
ਦੋਹਾਂ ਤੇ ਗਿਆਨੀ ਸਿਆਣਾ,
ਜਿਹੜਾ ਗਿਆਨਵਾਨ ਪੁਰਖ ਹੋਇਆ ਉਹ ਦੋਹਾਂ ਤੋਂ ਹੀ ਸਿਆਣਾ ਹੈ, ਗਿਆਨਵਾਨ ਖਾਲਸਾ ਮਹਾਰਾਜ ਬਣਾਇਆ ਹਿੰਦੂ ਮੁਸਲਮਾਨ ਦੇ ਅੰਦਰ, ਹਿੰਦੂ ਤੁਰਕਾ ਸਾਹਿਬ ਏਕ, ਕਹਿ ਕਰੇ ਮੁੱਲਾ ਕਹਿ ਕਰੇ ਸ਼ੇਖ, ਜੋ ਭਗਤ ਹਨ ਗਿਆਨਵਾਨ ਹਨ ਉਹ ਦੋਹਾਂ ਤੋਂ ਇਹਨਾਂ ਤੋਂ ਹਿੰਦੂਆਂ ਦੇ ਮੁਸਲਿਆਂ ਤੋਂ ਸਿਆਣੇ ਹਨ।
ਹਿੰਦੂ ਪੂਜਾ ਦੇਹੋਰਾ,
ਜਿਹੜੇ ਹਿੰਦੂ ਹੈ ਦੇਖ ਲਓ, ਜਿਹੜੇ ਜਿੱਥੇ ਕੋਈ ਆਦਮੀ ਮਰੇ ਹੋਏ ਹੋਣ ਉਹਨਾਂ ਹੱਡੀਆਂ ਦੇ ਉੱਤੇ ਜਿਹਨਾਂ ਦੇ ਮੱਟ ਬਣਾਇਆ ਹੋਵੇ ਉਸ ਨੂੰ ਦੇਹਰਾ ਕਹਿੰਦੇ ਹਨ ਅਤੇ ਉਸ ਨੂੰ ਦੇਹਰੇ ਨੂੰ ਪੂਜਦੇ ਹਨ।
ਮੁਸਲਮਾਨ ਮਸੀਤ
ਅਤੇ ਮੁਸਲਮਾਨ ਮਸੀਤ ਅੱਗੇ ਸੀਧੇ ਕਰਦੇ ਆ।
ਨਾਮੇ ਸੋਈ ਸੇਵਿਆ,
ਨਾਮਦੇਵ ਜੀ ਕਹਿੰਦੇ ਮੈਂ ਤਾਂ ਉਸ ਵਾਹਿਗੁਰੂ ਦਾ ਸੇਵਨ ਕੀਤਾ ਹੈ।
ਜੈ ਦੇਹਰਾ ਨਾਮ ਮਸੀਤ,
ਦੇਹਰੇ ਦਾ ਭੇਦ ਨੀ ਹਿੰਦੂਆਂ ਦਾ ਤੇ ਮਸੀਤ ਅੱਗੇ ਸਿਰ ਚੁਕਾਉਣ ਦਾ ਮੁਸਲਮਾਨਾਂ ਦਾ ਨੀ, ਨਾ ਦੇਹਰਾ ਨਾ ਮਸੀਤ, ਇਹ ਦੋਵੇਂ ਹੀ ਗੱਲਾਂ ਜਿਸ ਵਿੱਚ ਉਸ ਵਾਹਿਗੁਰੂ ਦਾ ਸੇਵਨ ਕੀਤਾ ਮੈਂ। ਮੜੀਆਂ ਮਟਾਂ ਨੂੰ ਕਿਸੇ ਪ੍ਰਕਾਰ ਗੋਰ ਮੜੀ ਮਟ ਭੁੱਲ ਨਾ ਮਾਨੇ, ਇਸ ਪਾਸੇ ਨਹੀਂ ਮੈਂ ਲੱਗਾ ਹੋਇਆ। ਨਾਮਦੇਵ ਜੀ ਕਹਿੰਦੇ ਹਿੰਦੂ ਤੇ ਮੁਸਲਿਆਂ ਤੋਂ ਮੈਂ ਉਹ ਨਿਆਰਾ ਹਾਂ।
ਰਾਗ ਗੋਰ
ਜੀ ਨੂੰ ਜਵਾਬ ਦੇ ਕੇ ਜਿਵੇਂ ਕਬੀਰ ਨੂੰ ਕਿਹਾ ਹਿੰਦੂ ਇਸ ਤੋਂ ਮੁੱਲਾ ਪੰਡਿਤ ਛਾਡੇ ਦੋ, ਪੰਡਿਤ ਮੁੱਲਾ ਛਾਡੇ ਦੋ, ਹਮਰਾ ਝਗੜਾ ਰਹਿਣ ਕੋ, ਇਵੇਂ ਨਾਮਦੇਵ ਜੀ ਵੀ ਦੋਹਾਂ ਨੂੰ ਛੱਡ ਦਿੱਤਾ ਮਹਾਰਾਜ ਦੇ ਪਿਆਰੇ ਬਣ ਗਏ ਹਨ ਗੁਰੂ ਅਰਜਨ ਸਾਹਿਬ ਦੀ ਕਿਰਪਾ ਕਰਕੇ।